ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾਹੁ।
ਵਾਹਿਗੁਰੂ ਸਾਹਿਬ ਜੀਓ। ਅਥ ਚੰਦ ਅਵਤਾਰ ਕਥਨ ਸ੍ਰੀ ਦੁੱਧ ਕਿਛੰਦ ਫੇਰ ਗਣ ਨਿਸ ਰਾਜ ਵਿਚਾਰਾ ਜੈ ਧਰਿਓ ਅਵਤਾਰ ਮੁਰਾਰਾ। ਫੇਰ ਗਣ ਨਿਸ ਰਾਜ ਵਿਚਾਰਾ ਜੈ ਧਰਿਓ ਅਵਤਾਰ ਮੁਰਾਰਾ। ਬਾਤ ਪੁਰਾਤਨ ਭਾਖ ਸੁਣਾਉ ਜਾਤੇ ਕਬ ਕੁਲ ਸਰਬ ਰਜਾਉ। ਬਾਤ ਪੁਰਾਤਨ ਭਾਖ ਸੁਣਾਉ ਜਾਤੇ ਕਬ ਕੁਲ ਸਰਬ ਰਜਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜ ਜੀ, ਗੁਰੂ ਰਸਾਹ ਸਿੰਘ ਜੀ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਪਵਿੱਤਰ ਦਸਮ ਬਾਣੀ ਦੁਆਰਾ ਸੰਗਤ ਨੂੰ ਨਿਹਾਲ ਕਰ ਰਹੇ ਹਨ। 24 ਅਵਤਾਰਾਂ ਦੀ ਕਥਾ ਪ੍ਰਾਰੰਭ ਹੋ ਚੁੱਕੀ ਹੈ, 18 ਅਵਤਾਰਾਂ ਦੀ ਕਥਾ ਪਿੱਛੇ ਸੰਪੂਰਨ ਹੋਈ ਹੈ। ਅੱਗੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ 19 ਅਵਤਾਰ ਦੀ ਕਥਾ ਕਥਨ ਕਰਦੇ ਹਨ। ਬਖਸ਼ਿਸ਼ ਕਰਦੇ ਹਨ, ਸੁਣੋ ਸੰਗਤ।
ਵਾਹਿਗੁਰੂ ਸਾਹਿਬ ਜੀਓ। ਅਥ ਚੰਦ ਅਵਤਾਰ ਕਥਨ ਸ੍ਰੀ ਭਗਵਤੀ ਜੀ ਸਹਾਏ। ਦੁੱਧ ਕਛੰਦ ਫੇਰ ਗਣ ਨਿਸ ਰਾਜ ਵਿਚਾਰਾ।
ਉਪਰੰਤ ਚੰਦਰਮਾ ਜਿਵੇਂ ਅਵਤਾਰ ਧਾਰਿਆ ਹੈ ਵਿਸ਼ਨੂੰ ਭਗਵਾਨ ਨੇ, ਉਹਦੀ ਕਥਾ ਹੈ ਸ੍ਰੀ ਭਗਵਤੀ ਜੀ ਸਹਾਏ। ਸ਼੍ਰੋਮਣੀ ਪਰਮੇਸ਼ਰ ਸ੍ਰੀ ਸਾਹਿਬ ਉਹਦੀ ਸਹਾਇਤਾ ਹੈ, ਸਾਨੂੰ ਦੁੱਧ ਕਛੰਦ ਦੁਆਰਾ ਚਾਰਦੇ ਹਨ।
ਫੇਰ ਗਣ ਨਿਸ ਰਾਜ ਵਿਚਾਰਾ।
ਨਿਸ ਰਾਤ ਦਾ ਰਾਜਾ ਕੌਣ ਹੈ ਚੰਦਰਮਾ, ਇਹਦੀ ਵਿਚਾਰ ਕਰਕੇ ਦੱਸਦੇ ਹਾਂ।
ਜੈ ਧਰਿਓ ਅਵਤਾਰ ਮੁਰਾਰਾ।
ਜਿਸ ਤਰੀਕੇ ਦੇ ਨਾਲ ਵਿਸ਼ਨੂੰ ਮੁਰਾਦ ਨੇ ਤੈਨੂੰ ਮਾਰਨ ਵਾਲੇ ਨੇ ਅਵਤਾਰ ਧਾਰਿਆ ਚੰਦਰਮਾ ਰੂਪ ਵਿੱਚ,
ਪੁਰਾਤਨ ਭਾਖ ਸੁਣਾਓ।
ਇਹ ਪੁਰਾਤਨ ਕਥਾ ਹੈ, ਦਸਵੇਂ ਪਾਤਸ਼ਾਹ ਕਹਿੰਦੇ ਹਨ, ਅਸੀਂ ਸੁਣਾਉਂਦੇ ਹਾਂ ਵਿਚਾਰ ਕੇ।
ਜਾਤੇ ਕਬ ਕੁਲ ਸਰਬ ਰਜਾਉ।
ਜਿਸ ਕਰਕੇ ਕਵੀਆਂ ਦੇ ਕੋਲ ਨੂੰ ਸਮੂਹ ਨੂੰ ਪ੍ਰਸੰਨ ਕਰਾਂਗੇ, ਤ੍ਰਿਪਤ ਕਰਾਂਗੇ।
ਦੁੱਧ ਨੈ ਕਿਰਸਾ ਕਹੂੰ ਥੋਰ ਨਾ ਹੋਈ।
ਨੈਕ ਥੋੜੇ ਮਾਤਰ ਵੀ, ਕਿਰਸਾ ਖੇਤੀ ਜਿਹੜੀ ਸੀ ਕਿਸੇ ਥਾਂ ਤੇ ਨਹੀਂ ਸੀ ਹੁੰਦੀ।
ਭੁੱਖਣ ਲੋਕ ਮਰੇ ਸਭ ਕੋਈ,
ਸਾਰੇ ਲੋਕ ਭੁੱਖੇ ਮਰਦੇ ਸਨ।
ਅੰਧ ਨਿਸ਼ਾ ਦਿਨ ਭਾਨ ਜਰਾਵੈ।
ਅੰਧ ਨਿਸ਼ਾ ਰਾਤ ਹਨੇਰੇ ਦੇ ਕਾਰਨ, ਅੰਧ ਨਿਸ਼ਾ ਅੱਗੇ
ਦਿਨ ਭਾਨ ਜਰਾਵੈ।
ਰਾਤ ਨੂੰ ਚੰਦਰਮਾ ਤੇ ਚੜ੍ਹਦਾ ਨਹੀਂ ਸੀ, ਰਾਤ ਪੈ ਜਾਂਦੀ ਸੀ ਤੇ ਦਿਨੇ ਸੂਰਜ ਚੜ੍ਹ ਕੇ ਖੇਤੀਆਂ ਦੇ ਲੋਕਾਂ ਦੇ ਤਾਂ ਸਾੜਦਾ ਸੀ, ਗਰਮੀ ਪੈਂਦੀ ਸੀ। ਕਿਰਸ ਜਿਹੜੀ ਖੇਤੀ ਹੈ ਕਿਤੇ ਹੋਣ ਪਾਉਂਦੀ ਨਹੀਂ ਸੀ, ਪੈਦਾ ਨਹੀਂ ਸੀ ਹੁੰਦੀ।
ਲੋਕ ਲੱਗਾ ਲੋਕ ਸਭਾ ਇਹ ਤੇ ਅਕਲਾਨ ਨੇ।
ਇਸ ਤਰੀਕੇ ਦੀ ਅਵਸਥਾ ਵੇਖ ਕੇ ਸਾਰੇ ਲੋਕ ਵਿਆਕਲ ਹੋ ਗਏ, ਦੁਖੀ ਹੋਏ।
ਆ ਚੱਲੇ ਜਿਵੇਂ ਪਾਤ ਪੁਰਾਣ ਨੇ,
ਜਿਵੇਂ ਪੁਰਾਣੇ ਪੱਤਰੇ ਹਵਾ ਨਾਲ ਝੜ ਜਾਂਦੇ। ਇਸ ਤਰ੍ਹਾਂ ਲੋਕ ਦੌੜਨ ਲੱਗੇ,
ਭਾਂਤ ਹੀ ਭਾਂਤ ਕਰੇ ਹਰ ਸੇਵਾ।
ਤਰ੍ਹਾਂ ਤਰ੍ਹਾਂ ਦੀ ਫਿਰ ਹਰੀ ਦੀ ਸੇਵਾ ਕਰਨ ਲੱਗ ਪਏ ਲੋਕ।
ਤੇ ਪ੍ਰਸੰਨ ਭਏ ਗੁਰਦੇਵਾ।
ਇਸ ਵਾਸਤੇ ਗੁਰਦੇਵ ਪੂਜਨੀ ਪਰਮੇਸ਼ਰ ਖੁਸ਼ ਹੋ ਗਿਆ।
ਨਾਰਨ ਸੇਵ ਕਰੇ ਨਿਜ ਨਾਥ।
ਐਸਾ ਸਮਾਂ ਸੀ ਨਾਰ ਜਿਹੜੀਆਂ ਇਸਤਰੀਆਂ ਸੀ ਉਹ ਆਪਣੇ ਨਾਥ ਪਤੀ ਦੀ ਸੇਵਾ ਕਰਨ ਨੂੰ ਹਟ ਗਈਆਂ।
ਲੀਨੇ ਹੀ ਰੋਸ ਫਿਰੇ ਜੀ ਸਾਥ।
ਉਹ ਆਪਣੇ ਜੀ ਹਿਰਦੇ ਦੇ ਸਾਥ ਨਾਲ ਰੋਸ ਗੁੱਸਾ ਲੈ ਕੇ ਵਿਚਰਦੀਆਂ ਪਤੀ ਤੋਂ ਵਾਂਝੀਆਂ ਹੋ ਗਈਆਂ, ਸੇਵਾ ਨਹੀਂ ਕਰਦੀਆਂ।
ਕਾਮਨ ਕਾਮ ਕਹੂ ਨਾ ਸੰਤਾਵੈ।
ਨਹੀਂ ਕਰਦੀਆਂ ਜਿਹੜੀਆਂ ਕਾਮ ਨੇ, ਇਸਤਰੀ ਨੂੰ ਕਾਮ ਦੁੱਖ ਨਹੀਂ ਦਿੰਦਾ, ਵਾਸ਼ਨਾ ਨਹੀਂ ਫੁਰਦੀ ਕਿਸੇ ਪ੍ਰਕਾਰ ਦੀ ਕੋਈ।
ਕਾਮ ਬਿਨਾ ਕਹੂ ਕਾਮ ਨਾ ਭਾਵੈ।
ਜਦੋਂ ਉਹਨਾਂ ਨੂੰ ਕਾਮ ਨਹੀਂ ਫੁਰਦਾ, ਉਹਨਾਂ ਨੂੰ ਕੰਮ ਪਤੀ ਦਾ ਭਾਉਂਦਾ ਚੰਗਾ ਹੀ ਨਹੀਂ ਲੱਗਦਾ ਸੇਵਾ ਕਰਨੀ।
ਤੋਮਰ ਛੰਦ ਪੂਜੈ ਨਾ ਕੋ ਤ੍ਰਿਆ ਨਾਥ।
ਤ੍ਰਿਆ ਇਸਤਰੀਆਂ ਕੋਈ ਵੀ ਆਪਣੇ ਨਾਥ ਪਤੀ ਦੀ ਪੂਜਾ ਸੇਵਾ ਨਹੀਂ ਕਰਦੀਆਂ।
ਐਂਠੀ ਫਿਰੈ ਜੀ ਸਾਥ।
ਜੇ ਹਿਰਦੇ ਦੇ ਨਾਲ ਐਂਠੀ ਆਕੜੀਆਂ ਫਿਰਦੀਆਂ ਹੰਕਾਰ ਵਿੱਚ।
ਦੁਖਵੈ ਨਾ ਤਿੰਨ ਕਹੋ ਕਾਮ।
ਦੁੱਖ ਵੈ ਸੋ ਉਹਨਾਂ ਦੇ ਤਾਂ ਹੀ ਦੁੱਖ ਨਹੀਂ ਦਿੰਦਾ ਜਿਹੜਾ ਕਾਮ ਵਾਸ਼ਨਾ ਨਹੀਂ ਫੁਰਦੀ ਕਿਸੇ ਪ੍ਰਕਾਰ ਦੀ।
ਤਾਤੇ ਨਾ ਬਿਨਵਤ ਬਾਮ।
ਇਸ ਵਾਸਤੇ ਬਿਨਵਤ ਬੇਨਤੀਆਂ ਨਹੀਂ ਕਰਦੀਆਂ ਬਾਮ ਇਸਤਰੀਆਂ ਆਪਣੇ ਪਤੀ ਅੱਗੇ।
ਕਰ ਹੈ ਨਾ ਪਤ ਕੀ ਸੇਵ,
ਪਤੀ ਦੀ ਸੇਵਾ ਨਹੀਂ ਕਰਦੀਆਂ।
ਗੁਰਦੇਵ
ਗੁਰ ਪੂਜਨੀਕ ਜੋ ਪਰਮੇਸ਼ਰ ਆ ਸਾਰਿਆਂ ਦਾ, ਉਸਦੀ ਪੂਜਾ ਨਹੀਂ ਕਰਦੀਆਂ ਅਕਾਲ ਪੁਰਖ ਦੇ। ਗੁਰੂ ਜੋ ਵੱਡਾ ਹੈ ਪੂਜਨੀਕ ਪਰਮੇਸ਼ਰ ਵਾਹਿਗੁਰੂ ਗੁਰਦੇਵ, ਉਹਦੀ ਪੂਜਾ ਨਹੀਂ ਕਰਦੀਆਂ। ਚੇਤਾ ਤਾਂ ਨੀ ਭੁੱਲ ਗਿਆ ਪੋਥੀਆਂ ਦੇ ਕਾਬੇ ਬਹਿਣ ਦਾ ਆਪਾਂ ਨੂੰ, ਕਿਉਂ ਬਈ? ਕਿ ਚਿਰ ਪਿੱਛੋਂ ਕਥਾ ਆਉਂਦੀ ਕਰਕੇ ਚੇਤਾ ਤਾਂ ਨੀ ਭੁਲਾ ਬੈਠੇ ਪੋਥੀ ਨੇ ਸਾਬੇ ਬਹਿਣ ਦਾ ਇੱਥੇ ਥਾਂ ਖਾਲੀ ਪਿਆ ਸੀ ਨੇੜੇ ਬਹਿਣ ਕੋਲੇ ਪਿੱਠੀ ਦੇ ਉੱਥੇ
ਹਰ ਕੋ ਧਿਆਨ
ਸਾਰੇ ਪਰਮੇਸ਼ਰ ਦਾ ਧਿਆਨ ਨਹੀਂ ਧਾਰਦੀਆਂ
ਕਰ ਹੈ ਨਾ ਨਿਤ ਇਸ਼ਨਾਨ
ਇਸ਼ਨਾਨ ਵੀ ਨੀ ਕਰਦੀਆਂ ਗਲੇ ਚ ਹੀ ਰਹਿੰਦੀਆਂ ਕਹਿੰਦੇ ਨਹਾਉਣ ਦੀ ਲੋੜ ਹੀ ਨੀ ਸਾਨੂੰ ਐਸੇ ਸੁਭਾਅ ਵਾਲੀਆਂ ਬਣ ਗਈਆਂ
ਤਬ ਕਾਲ ਪੁਰਖ ਬੁਲਾਏ
ਉਸ ਵੇਲੇ ਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਬੁਲਾ ਲਿਆ
ਬਿਸਨੇ ਕਹਿਓ ਸਮਝਾਏ
ਵਿਸ਼ਨੂੰ ਨੂੰ ਬੁਲਾ ਲਿਆ ਤੇ ਇਸ ਤਰ੍ਹਾਂ ਕਹਿ ਸਮਝਾ ਕੇ ਦੱਸਿਆ
ਕੋ ਧਰੋ ਅਵਤਾਰ
ਕਹਿੰਦੇ ਜਾ ਕੇ ਚੰਦਰਮਾ ਅਵਤਾਰ ਧਾਰੋ ਤੁਸੀਂ
ਨਹੀਂ ਆਣ ਬਾਤ ਵਿਚਾਰ
ਹੋਰ ਕੋਈ ਹੁਣ ਬਾਤ ਵਿਚਾਰਨ ਨੂੰ ਸਮਾਂ ਨੀ ਕੋਈ ਗੱਲ ਨਾ ਵਿਚਾਰੋ ਚੰਦਰਮਾ ਰੂਪ ਹੋ ਕੇ ਪ੍ਰਗਟ ਹੋਵੋ
ਤਾਂ ਬਿਸ਼ਨ ਸੀਸ ਨਵਾਏ
ਉਸ ਵੇਲੇ ਵਿਸ਼ਨੂੰ ਨੇ ਅਕਾਲ ਪੁਰਖ ਅੱਗੇ ਮੱਥਾ ਟੇਕਿਆ
ਕਰ ਜੋਰ ਕਹੀ ਬਣਾਏ
ਹੱਥ ਜੋੜ ਕੇ ਬਣਾ ਕੇ ਇਸ ਤਰ੍ਹਾਂ ਗੱਲ ਕਹੀ
ਤਰਹੋਂ ਦਿਨਾਤ ਅਵਤਾਰ
ਦਿਨ ਦਾ ਅੰਤ ਕਰਨ ਵਾਲਾ ਚੰਦਰਮਾ ਅਵਤਾਰ ਧਾਰਦਾ ਹਾਂ
ਜਿੱਤ ਹੋਏ ਜਗਤ ਕੁਮਾਰ
ਜਿਸ ਕਰਕੇ ਜਗਤ ਪੁੱਤਰਾਂ ਵਾਲਾ ਹੋ ਜਾਵੇ ਔਂਤਰਾ ਨਾ ਜਾਵੇ ਕੁਮਾਰ ਨਾ ਪੁੱਤਰ ਦਾ ਇੱਥੇ
ਤਾਂ ਮਹਾਂ ਤੇਜ ਮੁਰਾਰ
ਉਸ ਵੇਲੇ ਵੱਡੇ ਤੇਜ ਵਾਲੇ ਮੁਰਾਰ ਵਿਸ਼ਨੂੰ ਦਾ ਨਾਂ ਹੈ ਇੱਥੇ
ਚੰਦਰ ਅਵਤਾਰ
ਉਹਨੇ ਚੰਦਰਮਾ ਅਵਤਾਰ ਧਾਰਨ ਕੀਤਾ ਆਪਣਾ
ਤਨਕੈ ਮਦਨ ਕੋ ਬਾਨ
ਤਨਕ
ਤਨਕੈ ਮਦਨ ਕੋ ਬਾਨ
ਉਸ ਵੇਲੇ ਖਿੱਚ ਕੇ ਮਦਨ ਕਾਮ ਦੇ ਬਾਣ ਜਿਹੜੇ ਤੀਰ ਸਨ
ਮਾਰਿਓ
ਆਪਣਾ ਵਸੀਕਰਨ ਉਸ ਮਾਤ ਨੂੰ ਚਾਟ ਜਿਹੜੇ ਤੀਰ ਮੰਨੇ ਹਨ ਪੰਜ
ਮਾਰਿਓ ਤ੍ਰਿਣ ਕਹੋ
ਤਾਂ ਖਿੱਚ ਕੇ ਮਾਰਿਆ ਤੀਰ ਕਾਮ ਦਾ ਇਸਤਰੀਆਂ ਦੇ ਵਾਸ਼ਨਾ ਪੈਦਾ ਕਰ ਦਿੱਤੀ
ਤਾਂ ਤੇ ਭਾਈ ਇਸਤਰੀ ਦੀਨ
ਦੇਨ ਅਧੀਨ ਹੋ ਗਈਆਂ ਇਸਤਰੀਆਂ ਜਿਹੜੀਆਂ ਸੀ ਆਪਣੇ ਪਤੀ ਦੀ ਸੇਵਾ ਵਿੱਚ ਲੱਗ ਗਈਆਂ ਵਾਸ਼ਨਾ ਦੇ ਅਧੀਨ ਹੋ ਕੇ
ਗਰਭ ਹੋਇਆ ਗਯੋ ਸ਼ੀਨ
ਜਿਹੜਾ ਹੰਕਾਰ ਸੀ ਆਪਣੇ ਹੁਸਨ ਦਾ ਜਵਾਨੀ ਦਾ ਵਾਸ਼ਨਾ ਨਾ ਫੁਰਦਾ ਉਹ ਸਾਰਾ ਨਾਸ ਹੋ ਗਿਆ ਵਾਸ਼ਨਾ ਫੁਰਨ ਲੱਗ ਪਈ
ਲਾਗੀ ਕਰਨ ਪਤ ਸੇਵ
ਪਤੀ ਦੀ ਸੇਵਾ ਵਿੱਚ ਲੱਗ ਗਈਆਂ
ਜਾਤੇ ਪ੍ਰਸੰਨ ਭਏ ਦੇਵ
ਇਸ ਵਾਲ ਦੇ ਪਰਮੇਸ਼ਰ ਖੁਸ਼ ਹੋਏ
ਬਹੁ ਕ੍ਰਿਸ਼ਾ ਲਾਗੀ ਹੋਣ
ਤੇ ਚੰਦਰਮਾ ਦੀਆਂ ਕਿਰਨ ਨਾਲ ਖੇਤੀ ਪੈਦਾ ਹੋਣ ਲੱਗ ਪਈ
ਲੱਖ ਚੰਦਰਮਾ ਕੀ ਜੌਨ
ਜੌਨ ਚਾਨਣੀ ਚਾਨਣੀ ਦਾ ਨਾਮ ਹੈ ਚੰਦਰਮਾ ਦੀ ਚਾਰਣੀ ਲੱਖ ਜਾਣ ਕੇ
ਤਾਂ ਭਏ ਸਿੱਧ ਵਿਚਾਰ
ਇਸ ਤਰ੍ਹਾਂ ਸਿੱਧ ਜਿਹੜੇ ਕੰਮ ਸੀ ਸਾਰੇ ਵਿਚਾਰ ਦੇ ਸਹਿਤ ਪੂਰੇ ਹੋ ਗਏ
ਇਮ ਭਇਓ ਚੰਦਰ ਅਵਤਾਰ
ਇਸ ਤਰ੍ਹਾਂ ਭਾਈ ਚੰਦਰਮਾ ਦਾ ਅਵਤਾਰ ਹੋਇਆ ਹੈ
ਇਮ ਹਰ ਧਰਾ ਚੰਦਰ ਅਵਤਾਰ
ਇਸ ਤਰ੍ਹਾਂ ਹਰੀ ਵਿਸ਼ਨੂੰ ਨੇ ਚੰਦਰਮਾ ਦਾ ਅਵਤਾਰ ਧਾਰਿਆ
ਵੱਡਿਓ ਗਰਭ ਲਹਿ ਰੂਪ ਅਪਾਰ
ਚੰਦਰਮਾ ਨਾਲ ਟਿਕ ਸਕਿਆ ਇਹਨੂੰ ਆਪਣੇ ਸਰੂਪ ਦੀ ਸੁੰਦਰਤਾ ਵੇਖ ਕੇ ਮਾਣ ਹੋ ਗਿਆ ਵੀ ਹੰਕਾਰੀ ਹੋ ਗਿਆ ਮੇਰੇ ਵਰਗਾ ਸੋਹਣੇ ਕੋਈ ਨਹੀਂ
ਆਣ ਕਿਸੂ ਕਹੋ ਚਿੱਤ ਨਾ ਲਿਆਇਓ
ਹੋਰ ਕਿਸੇ ਨੂੰ ਚਿੱਤ ਚ ਨਹੀਂ ਲਿਆਉਂਦਾ ਕਹਿੰਦਾ ਮੇਰੇ ਵਰਗਾ ਕੌਣ ਹੈ ਸੁੰਦਰ ਜਰਾ ਵੀ ਚਮੜੀ ਚਿੱਟੀ ਹੋ ਜਾਵੇ ਮਾਣ ਹੋ ਜਾਂਦਾ ਕਈਆਂ ਨੂੰ
ਤਾਤੇ ਤਾਹੇ ਕਲੰਕ ਲਗਾਇਓ
ਪਰਮੇਸ਼ਰ ਨੇ ਤਾਂ ਮਾਣ ਦੂਰ ਕਰਨ ਵਾਸਤੇ ਇਹਨੂੰ ਕਲੰਕੀ ਕਰ ਦਿੱਤਾ ਭੇਜ ਦਿੱਤਾ ਗੌਤਮ ਦੇ ਘਰੇ ਇੱਕ ਹੋਰ ਵੀ ਦਾਵੇਗਾ ਹਾਂਜੀ
ਭਜਤ ਭਇਓ ਅੰਬਰ ਕੀ ਦਾਰਾ
ਕਿਵੇਂ ਕਲੰਕਿਤ ਕੀਤਾ ਅੰਬਰ ਆਕਾਸ਼ ਚ ਰਹਿਣ ਵਾਲਾ ਕੌਣ ਦੇਵਤੇ ਦੇਵਤਿਆਂ ਦਾ ਗੁਰੂ ਹੈ ਬ੍ਰਿਸਪਤ ਉਹਦੀ ਦਾਰਾ ਇਸ ਤਰ੍ਹਾਂ ਉਹਦੇ ਨਾਲ ਸੰਬੰਧ ਕਰ ਬੈਠਾ ਇਹ
ਤਾਤੇ ਕੀ ਮਨ ਰੋਸ ਅਪਾਰ
ਉਸ ਵੇਲੇ ਬ੍ਰਿਸਪਤ ਜਿਹੜਾ ਸੀ ਬ੍ਰਿਸਪਤ ਇਹਨੇ ਬੜਾ ਭਾਰੀ ਗੁੱਸਾ ਕੀਤਾ ਮੁਨੀ ਨੇ
ਕਿਸ ਨਾਰਜੁਨ ਮ੍ਰਿਗ ਚਰਮ ਲਗਾਇਓ
ਕ੍ਰਿਸ ਪਾਠ ਸਨ ਤੁਹਾਡੇ ਭਾਈ ਕ੍ਰਿਸ਼ਨਾਰਜਨ ਪਾਠ ਕ੍ਰਿਸ਼ਨਾਰਜਨ ਕ੍ਰਿਸ਼ਨ ਕਾਲਾ ਤੇ ਅਰਜਨ ਚਿੱਟਾ ਕਾਲਾ ਤੇ ਜਿਹੜਾ ਚਿੱਟਾ ਸੀ ਅੱਗੇ ਕੀ ਹੈ
ਮ੍ਰਿਗ ਚਰਮ ਚਲਾ
ਤੇ ਮ੍ਰਿਗ ਹਰਨ ਦਾ ਜਿਹੜਾ ਚਰਮ ਸੀ ਸੋ ਉਹ ਚਲਾ ਕੇ ਮਾਰਿਆ ਇਸਦੇ
ਇਹ ਕਰਤਾ ਹੈ ਕਲੰਕ ਲਗਾਇਓ
ਇਹਨੂੰ ਕਲੰਕ ਲੱਗਾ ਦੋ ਰਿਖੀਆਂ ਦੇ ਨੂੰ ਸਰਾਪ ਹੋਇਆ ਇੱਕ ਤਾਂ ਬ੍ਰਿਸਪਤ ਜਦੋਂ ਕਿਤੇ ਬਾਹਰ ਗਿਆ ਸੀ ਤੇ ਇਹਨੂੰ ਪਹਿਰੇ ਤੇ ਸੇਵਾ ਵਿੱਚ ਲਾ ਗਿਆ ਆਪਣੇ ਘਰ ਵਾਲੀ ਨੇ ਕਾਮ ਦੇ ਵਸੀਕਾਰ ਹੋ ਕੇ ਮੰਦਕਰਮੀ ਹੋ ਗਿਆ ਗੁਰੂ ਦੀ ਘਰ ਵਾਲੀ ਨਾਲ ਉੱਥੋਂ ਪੁੱਤਰ ਪੈਦਾ ਕਰ ਬੈਠਾ ਜਿਹਦਾ ਨਾਮ ਬੁੱਧ ਹੈ ਜਿੱਥੇ ਬੁੱਧਵਾਰ ਚੱਲਿਆ ਜਿਹਨੂੰ ਲੋਕੇ ਸਾਰਿਆਂ ਤੋਂ ਚੰਗਾ ਮੰਨਦੇ ਬੁੱਧ ਚੰਦਰਮਾ ਤੋਂ ਪੈਦਾ ਹੋਇਆ ਆਪਣੇ ਗੁਰੂ ਦੇ ਘਰ ਵਾਲੀ ਤੋਂ ਪੈਦਾ ਕੀਤਾ ਸੀ ਤੇ ਉਹਨੇ ਕਿਹਾ ਤੈਨੂੰ ਖਾਈ ਰੋਗ ਲੱਗ ਜਾਵੇ ਤੇ ਵਾਧਾ ਘਟਦਾ ਰਹੇ ਇਹ ਤਾਂ ਬ੍ਰਿਸਪਤ ਨੇ ਸਰਾਪ ਦਿੱਤਾ ਫਿਰ ਜਿਸ ਵੇਲੇ ਇੰਦਰ ਦੀ ਸਹਾਇਤਾ ਇਹਨੇ ਕੀਤੀ ਹੈ ਕੁੱਕੜ ਬਣ ਕੇ ਵਾਂਗ ਦਿੱਤੀ ਹੈ ਉਸ ਵੇਲੇ ਨਦੀ ਵਿੱਚ ਆਵਾਜ਼ ਆਈ ਗੌਤਮ ਰਿਖੀ ਨੂੰ ਕਿ ਜਾ ਆਪਣਾ ਘਰ ਜਾ ਕੇ ਸਮਾਲ ਜੇ ਇਸ਼ਨਾਨ ਕਰਨ ਦਾ ਟਾਈਮ ਨਹੀਂ ਜਦੋਂ ਘਰੇ ਗਿਆ ਗਿੱਲੀ ਧੋਤੀ ਸੀ ਇਹਦੇ ਪਾਸ ਉਹ ਜਾ ਕੇ ਇਹਨੇ ਆਪਣੇ ਇਹ ਕੁੱਕੜ ਬਣੇ ਹੋਏ ਦੇ ਚੰਦਰਮਾ ਦੇ ਗਲ ਚ ਮਾਰੀ ਸੀ ਤੇ ਕਲੰਕ ਲੱਗਾ ਸੀ ਸੋ ਇੰਦਰ ਨੂੰ ਵੀ ਸਰਾਪ ਦੇ ਦਿੱਤਾ ਸੀ ਬੜੀ ਭੈੜੀ ਹਾਲਤ ਇਹਨਾਂ ਲੋਕਾਂ ਦੀ ਹੋਈ ਸੀ ਇਹ ਦੋ ਸਰਾਪ ਇਸ ਤਰ੍ਹਾਂ ਇਸ ਨੂੰ ਲੱਗੇ ਸਨ
ਇਹ ਕਰਤਾ ਹੈ ਕਲੰਕ ਲਗਾ
ਇਹਨੂੰ ਕਲੰਕ ਦਾਗ ਲਾ ਦਿੱਤਾ ਹੰਕਾਰੀ ਹੋਣ ਕਰਕੇ
ਸਰਾਪ ਲੱਗੇ ਤਾਕੋ ਮੁਨ ਸੰਦਾ
ਇਹਨੂੰ ਸੰਦਾ ਦਾ ਮੁਨੀ ਦਾ ਸਰਾਪ ਲੱਗ ਗਿਆ ਚੰਦਰਮਾ ਨੂੰ
ਕੜਤ ਬੜਤ ਤਾ ਦਿਨ ਤੇ ਚੰਦਾ
ਇਹ ਤੋ ਭੁਲੈ ਕੇ ਘੜਦਾ ਵੱਧਦਾ ਹੈ
ਅਦਕ ਹਿਰਦੇ ਮੂੰਹ ਭਇਓ
ਗਜਤ
ਲਜਤ
ਸ਼ਰਮਿੰਦਗੀ ਜਾਂ ਸਹਿਤ ਬਹੁਤ ਹੋਇਆ ਹਿਰਦੇ ਵਿੱਚ ਇਹ
ਗਰਭ ਅਖਰਬ ਦੂਰ ਹੋਇਆ ਗਏ
ਗਰਭ ਹੰਕਾਰ ਜਿਹੜਾ ਅਖਰਬ ਗਿਣਤੀ ਤੋਂ ਰਹਿਤ ਬਹੁਤ ਅਹੰਕਾਰ ਸੀ ਸਾਰੇ ਦੂਰ ਹੋ ਗਿਆ ਸੁੰਦਰ ਪੁਣੇ ਦਾ
ਤਪਸਾ ਕਰੀ ਬਹੁਰ ਤੇ ਕਾਲਾ
ਤੇਰੇ ਨੇ ਬਹੁਤ ਚਿਰ ਤਪੱਸਿਆ ਕੀਤੀ
ਕਾਲ ਪੁਰਖ ਪੁਣ ਭਇਓ ਦਇਆਲਾ
ਤੇਰਾ ਅਕਾਲ ਪੁਰਖ ਖੁਸ਼ ਹੋਇਆ ਕਹਿੰਦੇ
ਸਹੀ ਰੋਗ ਤੇ ਸਕਲੇ ਬਨਾਸਾ
ਸਖਾਈ ਦਾ ਰੋਗ ਤਾਂ ਮਿਟ ਗਿਆ
ਭਇਓ ਸੂਰ ਤੇ ਊਚ ਨਿਵਾਸਾ
ਤੇ ਸੂਰਜ ਤਾਂ ਫਿਰ ਉੱਚੇ ਥਾਂ ਜਾ ਕੇ ਵਸਣ ਲੱਗ ਪਿਆ ਦੋ ਸੌ ਲੱਖ ਯੋਜਨ ਸੂਰਜ ਤੋਂ ਇਹ ਉੱਚਾ ਹੈ ਚੰਦਰਮਾ ਮੰਨਿਆ
ਇਤ ਸ੍ਰੀ ਚੰਦਰ ਅਵਤਾਰ ਉਨੀਸਵਾਂ
ਦੋ ਸੌ ਲੱਖ ਯੋਜਨਾ ਹਾਂਜੀ
ਸਭ ਮਸਤ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ
ਤੁਹਾਡੇ ਸ੍ਰੀ ਵਾਹਿਗੁਰੂ ਹੈ ਕਿ ਵਾਹਿਗੁਰੂ ਕੱਲਾ ਲਿਖਿਆ
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ
ਇੱਕ ਜੋ ਤੂੰ ਬ੍ਰਹਮ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸ੍ਰੀ ਸ਼੍ਰੋਮਣੀ ਸਾਰਿਆਂ ਤੋਂ ਸ੍ਰੀ ਸੋਭਾ ਦੇ ਦੇਣ ਵਾਲਾ ਸ੍ਰੀ ਲਕਸ਼ਮੀ ਨੂੰ ਆਪਣੇ ਆਸਰੇ ਰੱਖਣ ਵਾਲਾ ਵਾਹ ਜੋ ਆਚਾਰਜ ਸਰੂਪ ਹੈ ਗੁਰੂ ਜੋ ਸਾਰਿਆਂ ਤੋਂ ਵੱਡਾ ਹੈ ਉਹਦੀ ਹਮੇਸ਼ਾ ਫਤਿਹ ਹੈ ਜਿਹੜਾ ਇਸੇ ਵਾਹਿਗੁਰੂ ਦਾ ਜਾਪ ਕਰ ਦੋ ਜੀਵ ਦੀ ਹਮੇਸ਼ਾ ਫਤਿਹ
ਹੱਥ ਵੀਸਵਾਂ ਰਾਮ ਅਵਤਾਰ ਕਥਨ
ਹੁਣ ਵੀਹਵਾਂ ਅਵਤਾਰ ਜੋ ਰਾਮ ਚੰਦਰ ਜੀ ਹੋਏ ਹਨ ਵਿਸ਼ਨੂੰ ਭਗਵਾਨ ਦੇ ਉਹਨਾਂ ਦਾ ਕਥਨ ਕਰਦੇ ਹਨ ਦਸਵੇਂ ਪਾਤਸ਼ਾਹ ਸੁਣੋ
ਚੌਪਈ ਆ ਮੈਂ ਕਹੋ ਰਾਮ ਅਵਤਾਰ
ਦਸਵੇਂ ਪਾਤਸ਼ਾਹ ਕਹਿੰਦੇ ਹੁਣ ਅਸੀਂ ਰਾਮਾ ਅਵਤਾਰ ਦੀ ਕਥਾ ਕਹਿੰਦੇ ਹਾਂ
ਜੈ ਜਗਤ ਮੋਹ ਕਰਾ ਪਸਾਰਾ
ਜਿਹਨੇ ਸੰਸਾਰ ਚ ਪਸਾਰਾ ਕੀਤਾ ਉਹਨਾਂ ਨੇ ਅਵਤਾਰ ਧਾਰ ਕੇ
ਬਹੁਤ ਕਾਲ ਬੀਤਤ ਭਇਓ ਜਬ
ਜਦੋਂ ਬਹੁਤ ਸਮਾਂ ਬਤੀਤ ਹੋ ਗਿਆ
ਅਸਰੁਨ ਬੰਸ ਪ੍ਰਗਟ ਭਇਓ ਤਬ
ਦੈਂਤਾਂ ਦੀ ਬੰਸ ਫੇਰ ਬਹੁਤ ਪ੍ਰਗਟ ਹੋ ਗਈ
ਅਸਰ ਲੱਗੇ ਬਹੁ ਕਰੇ ਬੇਖਾਦਾ
ਬਹੁਤ ਝਗੜਾ ਕਰ ਲੱਗ ਪਏ ਦੁੱਖ ਦੇਣ ਲੱਗ ਪਏ ਦੈਂਤ
ਜਿਨਹੂੰ ਨਤਣੇ ਤਨਕ ਮੈਂ ਸਾਦਾ
ਮੈਂ ਹਾਂ ਥੋੜੇ ਮਾਤਰ ਦੇ ਇਹਨਾਂ ਨੂੰ ਕਿਸੇ ਨੇ ਸਾਧਿਆ ਸੋਧਿਆ ਨਹੀਂ
ਸਗਲੇ ਦੇਵ ਇਕੱਠੇ ਤਾਂ ਭਏ
ਜਦੋਂ ਸਾਰਿਆਂ ਦੇ ਉੱਪਰ ਹਾਵੀ ਹੋ ਗਏ ਤੇ ਦੇਵਤੇ ਇਕੱਠੇ ਹੋਏ ਤਦੋਂ
ਖੀਰ ਸਮੁੰਦਰ ਜਹੇ ਥੋ ਤੇ ਗਏ
ਜਿੱਥੇ ਖੀਰ ਸਮੁੰਦਰ ਸੀ ਉੱਥੇ ਚਲੇ ਗਏ ਦੇਵਤੇ ਇਕੱਠੇ ਹੋ ਕੇ
ਬਹੁਤ ਚਿਰ ਬਸ ਭਏ ਤੇ ਠਾਮਾ
ਬਹੁਤ ਚਿਰ ਉੱਥੇ ਜਾ ਕੇ ਰਹੇ
ਸਹਿਤ ਬ੍ਰਹਮਾ ਜਿਹੇ ਨਾਮਾ
ਹੋਰ ਤਾਂ ਕੀ ਕਹਿੰਦੇ ਵਿਸ਼ਨੂੰ ਤੇ ਬ੍ਰਹਮਾ ਸਮੇਤ ਸਾਰੇ
ਬਾਰ ਬਾਰ ਹੀ ਦੁਖਤ ਪੁਕਾਰਤ
ਕੁਣਾ ਕੁਣਾ ਲੱਗੇ ਪੁਕਾਰਾ ਕਰਨ
ਕਾਨ ਪਰੀ ਕਲ ਕੇ ਧੁਨ ਆਰਤ
ਕਾਲ ਨਾਮ ਇੱਥੇ ਅਕਾਲ ਪੁਰਖ ਦਾ ਅਕਾਲ ਪੁਰਖ ਪਰਮੇਸ਼ਰ ਦੇ ਕੰਨ ਵਿੱਚ ਇਹਨਾਂ ਦੀ ਆਰਤ ਦੁਖੀ ਹੋਣ ਦੀ ਆਵਾਜ਼ ਪਈ
ਟੋਟਕ ਛੰਦ ਬਿਸਨਾਦਕ ਦੇਵ ਲਖੈ ਬਿਮਨੰ
ਬਿਮਨੰ ਬੇਮਨ ਸੋ ਇਕੱਠੇ ਮਨ ਵਾਲੇ ਖੁਸ਼ ਨੀ ਮਨ ਪ੍ਰਸੰਨ ਨੀ ਇਹਨਾਂ ਦਾ ਬੇਮਨ ਨਿਮੋ ਝੂਣੇ ਜਿਹਾ ਜਦੋਂ ਵੇਖਿਆ ਨਾ ਇਹਨਾਂ ਨੂੰ ਅਕਾਲ ਪੁਰਖ ਨੇ
ਮ੍ਰਿਦ ਹਾਸ ਕਰੀ ਕਰ ਕਾਲ ਧੁਨੰ
ਮ੍ਰਿਦ
ਹਾਸ ਕਰੀ ਕਰ ਕਾਲ ਧੁਨੰ
ਉਸ ਵੇਲੇ ਅਕਾਲ ਪੁਰਖ ਪਰਮੇਸ਼ਰ ਨੇ ਖੁਸ਼ ਹੋ ਕੇ ਕੋਮਲ ਜਿਹਾ ਹਾਸਾ ਕੀਤਾ
ਅਵਤਾਰ ਧਰੋ ਰਘਨਾਥ ਹਰੰ
ਉਸ ਵੇਲੇ ਕਿਹਾ ਕਿ ਜਾ ਅਵਤਾਰ ਧਾਰੋ ਰਾਘਵਾਂ ਦੇ ਕੁਲ ਵਿੱਚ ਸੋ ਹੇ ਹਰੀ ਵਿਸ਼ਨੂੰ
ਚਿਰ ਰਾਜ ਕਰੋ ਸੁਖ ਸੋ ਅਵਧੰ
ਬੜਾ ਚਿਰ ਅਵਧੰ ਅਯੁੱਧਿਆਪੁਰੀ ਦਾ ਨਾਮ ਹੈ ਅਯੁੱਧਿਆਪੁਰੀ ਵਿੱਚ ਆਪਦੀ ਬਹੁਤ ਹੀ ਉਮਰ ਜਾ ਕੇ ਰਾਜ ਭੋਗੋ
ਬਿਸਨੇਸ਼ ਧੁਨੰ ਸੁਨ ਬ੍ਰਹਮ ਮੁਖੰ
ਹਾਂਜੀ
ਬਿਸਨੇਸ਼ ਧੁਨੰ ਸੁਨ ਬ੍ਰਹਮ ਮੁਖੰ
ਸੋ ਵਿਸ਼ਨੂੰ ਦਾ ਈਸ਼ਰ ਕੌਣ ਹੈ ਵਾਹਿਗੁਰੂ ਉਹਦੀ ਜਦੋਂ ਧੁਨੀ ਸੁਣੀ ਬਰਮਾ ਨੇ ਵੇ
ਅਬ ਸੁਧ ਚਲੀ ਰਘਬੰਸ ਕਥਨ
ਉਹ ਹੁਣ ਮਹਾਰਾਜ ਕਹਿੰਦੇ ਇੱਥੋਂ ਭਾਈ ਸ੍ਰੇਸ਼ਟ ਕਥਾ ਰਘਬੰਸ ਦੀ ਚੱਲਦੀ ਉਹ ਸੁਣੋ ਖਾਲਸਾ ਜੀ
ਜੁਪੈ ਸ਼ੋਰ ਕਥਾ ਕਬ ਜਾਹ ਰੜੈ
ਜੁਪੈ
ਜੋ ਪੈ ਸ਼ੋਰ ਕਥਾ ਕਬ ਜਾਹ ਰੜੈ
ਮਹਾਰਾਜ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਜੋ ਪੈ ਸ਼ੋਰ ਖੋਲ ਕੇ ਅਸੀਂ ਕਥਾ ਰੜੈ ਉਚਾਰੀਏ ਇਹ ਇਹਨਾਂ ਦੀ ਰਾਮ ਚੰਦਰ ਦੀ
ਇਨ ਬਾਤਨ ਕੋ ਇਹ ਗ੍ਰੰਥ ਵੱਡਾ
ਇਹਦੀਆਂ ਬਾਤਨ ਗੱਲਾਂ ਦੇ ਨਾਲ ਇੱਕ ਗ੍ਰੰਥ ਹੀ ਵੱਧ ਜਾਵੇਗਾ ਬਹੁਤ ਵੱਡਾ
ਤੇ ਕਹੀ ਥੋੜੀ ਹੈ ਬੀਨ ਕਥਾ
ਇਸ ਵਾਸਤੇ ਥੋੜੀ ਬੀਨ ਵਿਚਾਰ ਕੇ ਕਥਾ ਕੀਤੀ ਹੈ ਚੁਣ ਕੇ
ਬਲ ਤੋਂ ਉਪਜੀ ਬੁੱਧ ਮੱਧ ਜਥਾ
ਇਹ ਪਰਮੇਸ਼ਰ ਜੀ ਨੇ ਤੁਸੀਂ ਬਲ ਦਿੱਤਾ ਹੈ ਉਸ ਤੋਂ ਸਾਡੀ ਬੁੱਧ ਵਿੱਚ ਜਥਾ ਮਾਤੇ ਆਈ ਹੈ ਅਸੀਂ ਕਹਿ ਦਿੱਤੀ ਹੈ
ਜਿਹ ਭੂਲ ਭਾਈ ਹਮ ਤੇ ਲਹੀਓ
ਮਹਾਰਾਜ ਕਹਿੰਦੇ ਆ ਕਿ ਭਾਈ ਜੇ ਸਾਥੋਂ ਕੋਈ ਭੁੱਲ ਹੋਈ ਸਮਝੇ ਆਪਣੇ ਆਪ ਵਿੱਚ
ਸੋ ਕਬੋ ਤਹਿ ਅੱਛਰ ਬਣਾ ਕਹੀਓ
ਕਬੋ
ਸੋ ਕਬੋ ਕਬੋ ਅੱਛਰ ਬਣਾ ਕਹੀਓ
ਸੋ ਕਬੋ ਤਹਿ ਅੱਛਰ ਹੇ ਕਵੀ ਜਿਹਨੂੰ ਅੱਖਰ ਬਣਾ ਕੇ ਕਹਿ ਲੈਣਾ ਅਸੀਂ ਇਹ ਨਾ ਸਮਝੋ ਕਿ ਅਸੀਂ ਕੋਈ ਘੱਟ ਕਥਾ ਕਹੀ ਹੈ ਅਸੀਂ ਵਿਚਾਰ ਕੇ ਥੋੜੀ ਜਿਹੜਾ ਸਿਧਾਂਤ ਸੀ ਉਹ ਕਹਿ ਦਿੱਤਾ ਹੈ ਪਰ ਜੇ ਕਿਸੇ ਕਵੀ ਨੂੰ ਸ਼ੰਕਾ ਹੋਵੇ ਆਪਣੀ ਵਿਸਤਾਰ ਨਾਲ ਕਹਿ ਲਵੇਗਾ ਹਾਂ ਸਾਡੇ ਵਿੱਚ ਭੁੱਲਣਾ ਕੋਈ ਅੰਕਿਤ ਕਰ ਲਿਓ ਮੰਨ ਲਿਓ ਛੰਦਾ ਸਿੰਘ ਪਾਤਸ਼ਾਹ ਭੋਲੀ ਗਏ ਲਿਖੀ ਨਹੀਂ ਅਸੀਂ ਜਾਣ ਕੇ ਥੋੜੀ ਕਹੀ ਹੈ ਇੱਥੇ
ਰਗ ਰਾਜ ਭਇਓ ਰਗ ਬੰਸ ਮਨ
ਰਘੂ ਰਾਜਾ ਹੋਇਆ ਰਘੂਆਂ ਦੀ ਬੰਸ ਵਿੱਚ ਪਹਿਲਾਂ
ਜਿਹੇ ਰਾਜ ਕਰਿਓ ਪਰ ਔਧ ਘਨ
ਜਿਹਨੇ ਅਯੁੱਧਿਆਪੁਰੀ ਵਿੱਚ ਬਹੁਤ ਸਮਾਂ ਰਾਜ ਕੀਤਾ ਰਘੂ ਰਾਜੇ ਨੇ
ਸੋ ਕਾਲ ਜਿਨਿਓ ਨਿਰਪ ਰਾਜ ਜਬੰ
ਸੋ ਉਸ ਨੂੰ ਜਦੋਂ ਕਾਲ ਨੇ ਜਿੱਤ ਲਿਆ ਮਾਰ ਲਿਆ ਰਾਜੇ ਨੂੰ
ਤੂੰ ਰਾਜ ਕਰਿਓ ਅੱਜ ਰਾਜ ਤਬੰ
ਫਿਰ ਉਹਦੇ ਪਿੱਛੋਂ ਆਜ ਰਾਜਾ ਹੋਇਆ ਰਘੂ ਰਾਜੇ ਦਾ ਪੁੱਤਰ
ਅੱਜ ਰਾਜ ਹਣਿਓ ਜਬ ਕਾਲ ਬਲੀ
ਜਦੋਂ ਆਜ ਰਾਜੇ ਨੂੰ ਹਣਿਓ ਨਾਸ ਕੀਤਾ ਕਾਲ ਬਲ ਵਾਲੇ ਨੇ
ਨਿਰਪਤ ਕਥਾ ਦਸਰਥ ਚੱਲੀ
ਉਹ ਤੋਂ ਅੱਗੇ ਉਹਦਾ ਪੁੱਤਰ ਦਸਰਥ ਰਾਜਾ ਹੋਇਆ ਰਘੂ ਦਾ ਆਜ ਤੇ ਅੱਜ ਦਾ ਗਿਆ ਦਸਰਤ ਇਹਦੀ ਕਥਾ ਚੱਲ ਪਈ
ਚਿਰ ਰਾਜ ਕਰੋ ਸੁਖ ਸੋ ਅਬਦਮ
ਇਹਨੂੰ ਕਹਿ ਕੇ ਬਹੁਤਾ ਚਿਰ ਕਰੋ ਰਾਜ ਅਯੁੱਧਿਆਪੁਰੀ ਚ
ਮਿਗ ਮਾਰ ਬਿਹਾਰ ਬਨ ਸੋ ਪ੍ਰਭੂ
ਮਿਗ
ਮ੍ਰਿਗ ਮਾਰ ਬਿਹਾਰ ਬਨੰ ਸੋ ਪ੍ਰਭੂ
ਮਿਰਗਾਂ ਨੂੰ ਮਾਰ ਨਾ ਕਰੋ ਬਿਹਾਰ ਵਿਚਰ ਕਰਕੇ ਸੋਭਾ ਦੇ ਸਹਿਤ ਜੰਗਲ ਵਿਚ
ਜਗ ਧਰਮ ਕਥਾ ਪਰਚੁਰੀ ਤਬ ਤੇ
ਇਸ ਤਰ੍ਹਾਂ ਪ੍ਰਵਿਰਤ ਹੋ ਗਈ ਜਗ ਦੇ ਵਿਚ ਧਰਮ ਦੀ ਕਥਾ ਪੁੰਨ ਦੀ
ਸੋ ਮਿਤਰੇਸ ਮਹੀਪ ਭਇਓ ਜਬ ਤੇ
ਤੇ ਜਦੋਂ ਤੋਂ ਰਾਜਾ ਹੋਇਆ ਮਿਤਰੇਸ ਸੁਮਿਤਰਾ ਦੇ ਘਰ ਵਾਲਾ ਸੁਮਿਤਰ ਪਾਠ ਹੈ ਸੁਮਿਤਰੇਸ ਕਥਾ ਪਾਠ ਹੈ
ਦਿਨ ਰਹਿਣ ਬਣੇ ਸਨ ਬੀਚ ਫਿਰੇ
ਦਿਨੇ ਰਹਿ ਦਿਨੇ ਰਾਤ ਸੋ ਬਣ ਦੇ ਵਿਚ ਫਿਰਦਾ ਹੈ ਸੋ ਸਮੇਤ ਇਸ ਦੇ
ਮ੍ਰਿਗ ਰਾਜ ਕਰੀ ਮ੍ਰਿਗ ਨੇਤ ਹਰ
ਮ੍ਰਿਗ ਰਾਜ ਸ਼ੇਰ ਦਾ ਨਾਂ ਹੈ ਮ੍ਰਿਗਾਂ ਦਾ ਰਾਜਾ ਤੇ ਕਰੀ ਹਾਥੀ ਤੇ ਮ੍ਰਿਗ ਨੇਤ ਹਰ ਹਰਨਾਂ ਦੇ ਤਾਈ ਸ਼ੇਰਾਂ ਦੇ ਤਾਈ ਹਾਥੀਆਂ ਦੇ ਤਾਈ ਮਾਰਦਾ ਦਸਰਥ
ਇਹ ਭਾਂਤ ਕਥਾ ਉਹ ਠੌਰ ਭਾਈ
ਇਸ ਤਰੀਕੇ ਦੇ ਨਾਲ ਉਸ ਜਗ੍ਹਾ ਵਿਚ ਕਥਾ ਹੋਈ ਹੈ
ਅਬ ਰਾਮ ਜਯਾ ਪਰ ਬਾਤ ਗਈ
ਔਰ ਰਾਮ ਦੀ ਜਯਾ ਪੈਦਾ ਕਰਨ ਵਾਲੀ ਕੌਣ ਉਹਦੀ ਮਾਤਾ ਕੁਸਲਿਆ ਉਹਦੇ ਉੱਪਰ ਇਹ ਗੱਲ ਚੱਲੀ ਹੁਣ ਅੱਗੇ ਉਹ ਸੁਣੋ ਪਹਿਲਾਂ
ਕੋਹੜਾਮ ਜਹਾਂ ਸੁਣੀਏ ਸਹਿਰੰ
ਤੇ ਕੋਹੜਾਮ ਸ਼ਹਿਰ ਹੈ ਪਟਿਆਲੇ ਦੇ ਜ਼ਿਲ੍ਹੇ ਵਿਚ
ਤਹਿ ਕੌਸਲ ਰਾਜ ਨਿਰਪੇਸ਼ ਬਰੰ
ਉੱਥੇ ਕੌਸਲ ਨਾਮੇ ਰਾਜਾ ਹੋਇਆ ਕੋਹੜਾਮ ਦੇ ਵਿਚ ਰਾਮ ਚੰਦਰ ਦੇ ਨਾਨਕੇ ਇੱਥੇ ਹੈ ਇਹਦੀ ਮਾਤਾ ਦਾ ਜਨਮ ਇੱਥੋਂ ਦਾ ਕੁਸਲਿਆ ਦਾ
ਉਪਜੀ ਤਹਿ ਧਾਮ ਸੁਤਾ ਕੁਸਲੰ
ਕੁਸਲੰ ਸੁੰਦਰ ਸੁਖ ਦੇ ਦੇਣ ਵਾਲੀ ਕੁਸਲਿਆ ਇਹਦੇ ਘਰ ਵਿਚ ਕੌਸਲ ਰਾਜੇ ਦੇ ਪੈਦਾ ਹੋਈ
ਜੇ ਜੀਤ ਲਈ ਸੰਸ ਅੰਸ ਕਲੰ
ਜਿਹਨੇ ਸੰਸ ਚੰਦਰਮਾ ਦੀ ਅੰਸ ਸ਼ਕਤੀ ਜਿਹੜੀ ਉਸ ਨੇ ਕਲਾ ਅੰਸ ਸੁੰਦਰਤਾ ਉਹ ਖਿੱਚ ਲਈ ਇਸ ਨੇ
ਜਦ ਹੀ ਸੁਧ ਪਾਏ ਸੁਅੰਬਰ ਕਰਿਓ
ਜਦ ਜਵਾਨ ਹੋ ਗਈ ਕੁਸਲਿਆ ਤਾਂ ਸੁਅੰਬਰ ਰਚਿਆ ਕੌਸਲ ਰਾਜੇ ਨੇ
ਅਵਧੇਸ ਨਰੇਸ਼ ਹੈ ਚੀਨ ਬਰਿਓ
ਹਾਂਜੀ ਅਵਧੇਸ
ਨਰੇਸ਼ ਹੈ ਚੀਨ ਬਰਿਓ
ਇਹ ਰਾਜੇ ਨੂੰ ਵੇਖ ਕਰਕੇ ਵਰਨਾ ਕੀਤਾ ਵਿਆਹ ਆ
ਕੁਨ ਸੈਨ ਸੁਮਿਤਰ ਨਰੇਸ਼ ਬਰੰ
ਫਿਰ ਸੁਮਿਤਰ ਨਾਮ ਇੱਕ ਰਾਜਾ ਹੋਇਆ ਸ੍ਰੇਸ਼ਟ
ਜੇ ਜੁੱਧ ਲੀਏ ਮਦਰ ਦੇਸ ਹਰੰ
ਜਿਹਨੇ ਪੰਜਾਬ ਦੇ ਇਲਾਕੇ ਨੂੰ ਜਿੱਤ ਲਿਆ ਸੀ ਜੰਗ ਕਰਕੇ
ਸੁਮਿਤਰਾ ਤੇ ਧਾਮ ਭਈ ਦੁਹਸਾ
ਉਹ ਸੁਮਿਤਰ ਰਾਜ ਦੇ ਸੁਮਿਤਰਾ ਕੁੜੀ ਹੋਈ ਅੱਗੇ
ਜੇ ਜੀਤ ਲਈ ਸਤ ਸੂਰ ਪ੍ਰਭਾ
ਜਿਹਨੇ ਸੂਰਜ ਤੇ ਚੰਦਰਮਾ ਦੀ ਸੋਭਾ ਖਿੱਚ ਲਈ ਇੰਨੇ ਸੁੰਦਰ ਸਰੂਪ ਵਾਲੀਆ ਸੁਮਿਤਰਾ
ਸੋ ਬਾਰ ਸੁਬੁੱਧ ਭਈ ਜਬ ਹੀ
ਸੋ ਬਾਰ ਸੁਬੁੱਧ ਉਹ ਜੋ ਬਾਲਕ ਵਾਸਤੋਂ ਤੁਗੇ ਸ੍ਰੇਸ਼ਟ ਬੁੱਧੀ ਵਾਲੀ ਨੌਜਵਾਨ ਹੋਈ
ਸਹਿ ਚੀਨ ਬਰਿਓ ਤਬ ਹੀ
ਉਹਨੇ ਵੀ ਰਾਜ ਦਸਰਤ ਨੂੰ ਵੇਖ ਕਰਕੇ ਵਰ ਲਿਆ ਪਤੀ ਬਣਾ ਲਿਆ
ਗਨਜਾ ਭਨੋ ਕਸ਼ਟਵਾਰ ਨਿਰਪੰਗ
ਹਾਂਜੀ
ਗਨ ਜਹਾ ਭਨੋ ਕਸ਼ਟਵਾਰ
ਇਹਨਾਂ ਦੇ ਮਹਾਰਾਜ ਕਹਿੰਦੇ ਅਸੀਂ ਭਾਈ ਭਨੋ ਵਿਚਾਰ ਕੇ ਦੱਸਦੇ ਚੰਗੀ ਤਰ੍ਹਾਂ ਵਿਚਾਰ ਕੇ ਕਸ਼ਟਵਾਰ ਨਾਮ ਕਸ਼ਮੀਰ ਦੇ ਇਲਾਕੇ ਦਾ ਹੈ ਜਦੋਂ ਅਮਰਨਾਥਪੁਰੀ ਨੂੰ ਜਾਈਦਾ ਕਸ਼ਮੀਰ ਦੇ ਵਿੱਚ ਦੀ ਤੇ ਰਾਹ ਦੇ ਵਿੱਚ ਇੱਕ ਦਰਖਤ ਹੈ 52 ਫੁੱਟ ਘੇਰੇ ਦਾ ਇੰਨਾ ਮੋਟਾ ਉਹਦਾ ਪੇੜ ਹੈ ਮੁੱਢ 52 ਫੁੱਟ ਲੰਮੀ ਰੱਸੀ ਉਹਦੇ ਦਾਲੇ ਆਉਂਦੀ ਹੈ ਜਿੱਥੇ ਕਕਈ ਦਾ ਜਨਮ ਹੋਇਆ ਉਹਦੇ ਜਨਮ ਸਥਾਨ ਤੇ ਉਹ ਦਰਖਤ ਹੈ ਪਿੱਪਲ ਦਾ ਸੋ ਉਹਦਾ ਨਾਮ ਹੈ ਇਹ ਪੜ ਅੱਖਰ ਫਿਰ ਦੁਆਰਾ
ਗਨ ਜਹਾ ਭਨੋ ਕਸ਼ਟਵਾਰ ਨਿਰਪੰ
ਇਹ ਰਾਜਾ ਸੀ ਕਸ਼ਟਵਾਰ ਕਸ਼ਮੀਰ ਦੇ ਇਲਾਕੇ ਵਿੱਚ ਜਿੱਥੇ ਕਕਈ ਜੰਮੀ ਹੈ
ਇਹ ਕਕਈ ਧਾਮ ਸੁਤਾ ਸੋ ਪ੍ਰਭੰ
ਕਕਈ ਦਾ ਘਰ ਹੈ ਜਿੱਥੇ ਸ੍ਰੇਸ਼ਟ ਸੋਭਾ ਵਾਲੇ
ਇਹਤੇ ਗ੍ਰਹਿ ਮੋ ਸਤ ਜੋ ਨਾ ਦਿਓ
ਇਹਨਾਂ ਕਦੋਂ ਤੱਕ ਪੁੱਤ ਜਿਹੜਾ ਪੁੱਤਰ ਅੱਗੇ ਪੈਦਾ ਹੋਵੇਗਾ ਕਹਿੰਦੇ
ਤਾਂ ਬੈਠ ਨਰੇਸ਼ ਵਿਚਾਰ ਕੀਓ
ਇਹ ਰਾਜ ਨੇ ਬੈਠ ਕੇ ਵਿਚਾਰ ਕੀਤੀ ਤਦੋਂ
ਸਭ ਕਕਈ ਨਾਰ ਵਿਚਾਰ ਕਰੀ
ਕਕਈ ਨੇ ਵਿਚਾਰ ਕੀਤੀ ਆਪਣੇ ਮਨ ਵਿੱਚ
ਜੇ ਤੇ ਸਤ ਸੂਰਜ ਸੋ ਬਧਾਰੀ
ਹਾਂਜੀ
ਜੇ ਤੇ ਸਤ ਸੂਰਜ ਸੋ ਬਧਾਰੀ
ਤੇ ਚੰਦਰਮਾ ਤੇ ਸੂਰਜ ਨਾਲੋਂ ਵੱਧ ਸੋਭਾ ਧਾਰਨ ਕੀਤੀ ਹੋਈ ਹੈ ਜਿਸ ਨੇ
ਇਹ ਵਿਆਹਤ ਮੰਗ ਲਏ ਦੋ ਵਰੰ
ਜਦੋਂ ਕਕਈ ਨੂੰ ਵਿਆਹਿਆ ਤਾਂ ਦਸਰਥ ਦੇ ਨਾਲ ਇਹਨੇ ਗੱਲ ਕਰ ਲਈ ਵੀ ਮੈਂ ਦੋ ਵਾਰ ਮੰਗਾਂਗੀ
ਜੇ ਤੇ ਅਵਧੇਸ ਕੇ ਪ੍ਰਾਨ ਹਰੰ
ਜਿਨ੍ਹਾਂ ਬਚਨਾਂ ਦੇ ਮੰਗਣ ਦੇ ਨਾਲ ਰਾਜੇ ਦੀ ਮੌਤ ਹੋਣੀ ਹੈ
ਸਮਝੀ ਨਾ ਨਰੇਸ਼ਰ ਬਾਤ
ਦਸੀਏ ਹਿਰਦੇ ਵਿਚ ਰਾਜੇ ਨੇ ਗੱਲ ਨਾ ਸਮਝ ਸਕਿਆ ਇਹਦੇ ਕਕਈ ਦੀ ਨੂੰ
ਤਦ ਹੀ ਤੇ ਕਹੋ ਵਰ ਦੋਏ ਦੀਏ
ਇਹਨੂੰ ਦੋ ਵਾਰ ਕਕਈ ਨੂੰ ਦੇ ਦਿੱਤੇ
ਹੁਣ ਦੇਵ ਅਦੇਵ ਨੂੰ ਯੁੱਧ ਕਰੋ
ਫਿਰ ਦੇਵਤਾ ਤੇ ਦੈਂਤਾਂ ਦਾ ਜੰਗ ਪੈ ਗਿਆ ਇੱਕ ਵੇਰ
ਜੈ ਯੁੱਧ ਘਣੋ ਨਿਰਪ ਆਪ ਕਰੋ
ਤੇ ਰਾਜ ਨੇ ਬਹੁਤ ਭਾਰੀ ਜੰਗ ਕੀਤਾ ਦਸਰਥ ਨੇ
ਹੱਥ ਸਾਰਥੀ ਸਿੰਦਨ ਨਾਰ ਹੱਕਿਓ ਹੱਥ ਸਾਰਥੀ ਹੱਥ
ਕਿੱਥੇ ਹੱਥ
ਹੱਥ ਸਾਰਥੀ
ਸੱਚਾ ਕਿਉਂ ਕਹੀ ਜਾਣਾ ਯਾਰ ਹੱਥ
ਹੱਥ ਸਾਰਥੀ ਸਿੰਦਨ ਨਾਰ ਹੱਕਿਓ
ਹੱਥ ਨਾਸ ਹੋ ਗਿਆ ਸਾਰਥੀ ਸਿੰਦਨ ਜਿਹੜਾ ਹੱਕਣ ਵਾਲਾ ਰਸਵਾਈਆ ਸੀ ਰਾਤ ਨੂੰ ਸੋ ਉਹ ਜਦੋਂ ਮਰ ਗਿਆ ਜੰਗ ਦੇ ਵਿੱਚ ਰਸਵਾਹੀ ਜਿਹੜਾ ਸੀ ਤਾਂ ਕਕਈ ਨੇ ਉਸ ਵੇਲੇ ਰਥ ਨੂੰ ਹੱਕਣਾ ਕੀਤਾ ਸੰਭਾਲਿਆ
ਇਹ ਕੌਤਕ ਦੇਖ ਨਰੇਸ਼ ਚੱਕਿਓ
ਚੱਕਰ ਤੋਂ ਹੋ ਗਿਆ ਕੀ ਕਰਦੇ ਅੱਖਾਂ ਮੀਚੀਆਂ ਤੁਹਾਡੀਆਂ ਬੁੱਧੂ ਬਣ ਕੇ ਬੈਠੇ ਆ
ਹੁਣ ਰੀਜ ਦਏ ਦੋ ਤੀ ਬਰੰ
ਕੀ ਕਰਦਾ ਪੰਗਤੀ ਛੱਡ ਕਿਉਂ ਗਿਆ ਭਾਈ ਗੁਰਮੁਖ
ਜੈ ਕੌਤਕ ਦੇਖ ਨਰੇਸ਼ ਚੱਕਿਓ
ਜਿਸ ਕੌਤਕ ਤਮਾਸ਼ੇ ਨੂੰ ਵੇਖ ਕਰਕੇ ਚੱਕਿਓ ਹੈਰਾਨ ਹੋ ਗਿਆ ਰਾਜਾ
ਹੁਣ ਰੀਜ ਦਏ ਦੋ ਤੀ ਬਰੰ
ਉਹ ਰੀਜ ਪ੍ਰਸੰਨ ਹੋ ਕੇ ਖੁਸ਼ ਹੋ ਕੇ ਇੱਕ ਕਈ ਨੂੰ ਦੋ ਵਾਰ ਦੇ ਦਿੱਤੇ ਰਾਜੇ ਨੇ
ਚਿਤਮੋ ਸੋ ਵਿਚਾਰ ਕਛੂ ਨਾ ਕਰਨ
ਆਪਣੇ ਚਿੱਤ ਵਿੱਚ ਥੋੜੇ ਮਾਤਰ ਵਿਚਾਰ ਨਹੀਂ ਕੀਤੀ
ਕਹੀ ਨਾਟਕ ਮੱਧ ਚਰਿੱਤਰ ਕਥਾ
ਜਿਹੜਾ ਹਨੂਮਾਨ ਨਾਟਕ ਬਣਿਆ ਉਹਦੇ ਵਿੱਚ ਇੱਕ ਕਥਾ ਕਹੀ ਹੋਈ ਹੈ ਜਿਸ ਵੇਲੇ ਨਰੰਗਾ ਮਰਿਆ ਤੇ ਬਹਾਦਰ ਸ਼ਾਹ ਨੂੰ ਦਸਵੇਂ ਪਾਤਸ਼ਾਹ ਜੀ ਨੇ ਤਖ਼ਤ ਦਵਾਇਆ ਤੇ ਆਗਰੇ ਵਾਲੇ ਕੈਦੀ ਛੱਡੇ ਹਨ ਉੱਥੇ ਹਨੂਮਾਨ ਨਾਟਕ ਜਿਹੜਾ ਸੀ ਉਹਦਾ ਨਾਮ ਸੀ ਪ੍ਰੇਮੀ ਦਾ ਹਿਰਦਾ ਰਾਮ ਹਿਰਦਾ ਰਾਮ ਨੇ ਉਹ ਗ੍ਰੰਥ ਲਿਖਿਆ ਉਹਦੇ ਵਿੱਚ ਸਾਰੀ ਕਥਾ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖੋਲ ਕੇ ਲਿਖੀ ਹੈ ਜਿਸ ਵੇਲੇ ਬਹਾਦਰ ਸ਼ਾਹ ਤਖ਼ਤ ਦਾ ਮਾਲਕ ਬਣਿਆ ਤੇ ਰਾਜੇ ਕੈਦੀ ਕੀਤੇ ਛੜਾਇਆ ਦਸਵੇਂ ਪਾਤਸ਼ਾਹ ਨੇ ਜਾਂ ਬਾਕੀ ਹੋਰ ਜਨਤਾ ਵੀ ਉਸ ਵੇਲੇ ਉਹ ਗ੍ਰੰਥ ਦਸਵੇਂ ਪਾਤਸ਼ਾਹ ਦੇ ਭੇਟਾ ਕੀਤਾ ਸੀ ਬਹਾਦਰ ਸ਼ਾਹ ਨੇ ਉਹਦੀ ਕਥਾ ਦਾ ਇਸ਼ਾਰਾ ਦਸਵੇਂ ਪਾਤਸ਼ਾਹ ਨੇ ਇੱਥੇ ਕਰ ਦਿੱਤਾ ਕਿ ਹਨੂੰਮਾਨ ਨਾਟਕ ਦੇ ਵਿੱਚ ਲਿਖੀ ਹੋਈ ਹੈ ਕਥਾ ਵਿਸਤਾਰ ਨਾਲ
ਜੈ
ਸਰਦਾ ਰਾਮ ਦੀ ਲਿਖੀ ਹੈ
ਜੈ ਦੀਨ ਸੁਰੇਸ਼ ਨਰੇਸ਼ ਜਥਾ ਜੈ ਦੀਨ ਸੁਰੇਸ਼ ਨਰੇਸ਼ ਜਥਾ
ਕਿ ਜਿਵੇਂ ਵਰ ਦਿੱਤੇ ਰਾਜੇ ਨੇ
ਅਰ ਜੀਤ ਏਕ ਅਨੇਕ ਵਿਦਮ
ਅਰ ਜੀਤ ਅਨੇਕ ਏਕ ਅਨੇਕ ਵਿਦਮ ਸੋ ਰਾਜ ਦੁਸ਼ਮਣਾਂ ਨੂੰ ਜਿਤਨਾ ਕੀਤਾ ਅਨੇਕ ਤਰੀਕਿਆਂ ਕਰਕੇ
ਸਭ ਕਾਜ ਨਵੇਸ਼ਵਰ ਕੀਨ ਸਿਧਮ
ਇਹ ਸਾਰੇ ਕੰਮ ਜਿਹੜੇ ਸੀ ਪੂਰੇ ਕਰ ਲਏ ਰਾਜੇ ਨੇ
ਦਿਨ ਰਹਿਣ ਬਿਹਾਰਤ ਮੱਧ ਬਨਮ
ਬਿਹਾਰਤ ਨਾਲ ਵਿਚਰਨ ਦਾ ਵਿਚਰਦਾ ਹਮੇਸ਼ਾ ਹੀ ਬਣ ਜੰਗਲ ਦੇ ਮੱਧ ਵਿੱਚ ਦਿਨੇ ਰਾਤ
ਜਲ ਲੈਣ ਦਜਾਏ ਤਹਾਂ ਸਰਵਨੰ
ਜਲ ਲੈਣ
ਦਜਾਏ ਤਹਾਂ ਸਰਵਨੰ
ਹਾਂ ਜਲ ਪਾਣੀ ਨੂੰ ਲੈਣ ਵਾਸਤੇ ਦਜਾਏ ਪੰਡਿਤ ਸੀ ਜਿਹੜਾ ਸਰਵਣ ਨਾਮ ਏ ਉਹ ਗਿਆ ਇੱਕ ਦਿਨ ਜੰਗਲ ਵਿੱਚ
ਇਤ ਮਾਤ ਤਜੇ ਦੋ ਅੰਧ ਭੋਇੰ
ਸਰਵਣ ਦਾ ਨਾਮ ਹੈ ਅੰਧਾ ਤੇ ਅੰਧੀ ਇਹਦੇ ਮਾਤਾ ਸੀ ਦੋਵੇਂ ਸੋ ਪਿਤ ਮਾਤ ਤਜੇ ਦੋ
ਪਿਤ ਮਾਤ ਤਜੇ ਦੋ ਅੰਧ ਭੋਇੰ
ਅੰਨੇ ਸੀ ਭੋਇੰ ਧਰਤੀ ਤੇ ਛੱਡਿਆ ਦੋਹਾਂ ਮਾਤਾ ਪਿਤਾ ਨੂੰ ਤੇ ਸਰਵਣ ਪਾਣੀ ਲੈਣ ਵਾਸਤੇ ਸਰਜੂ ਨਾਵੇਂ ਨਦੀ ਤੇ ਗਿਆ
ਗਹਿ ਪਾਤਰ ਚੱਲਿਓ ਜਲ ਲੈਣ ਸੋਇੰ
ਉਹ ਸੋਇੰ ਨਾ ਪੁੱਤਰ ਦਾ ਹੁੰਦਾ ਹੈ ਸੋਇੰ ਪੁੱਤਰ ਜਿਹੜਾ ਸਰਵਣ ਸੀ ਉਹ ਪਾਣੀ ਲੈਣ ਵਾਸਤੇ ਜਦ ਤੁਰਿਆ
ਮਨ ਨੂੰ ਦਿੱਤ ਕਾਲ ਸੰਧਾਰ ਤਹਾ
ਉਹ ਮਨ ਨੂੰ
ਦਿੱਤ ਕਾਲ ਸੰਧਾਰ ਤਹਾ
ਹਾਂਜੀ ਨੋਦਤ ਠੀਕ ਮਨ ਨੋਦਤ ਕਾਲ ਸੁਧਾਰ ਤਹਾ ਜਿਹੜਾ ਮੁਨੀ ਸੀ ਸਰਵਣ ਸੋ ਇਹਨੂੰ ਕਾਲ ਜਿਹੜਾ ਸੀ ਸੰਘਾਰ ਕਰਨ ਵਾਸਤੇ ਸੁਧਾਰ ਕੇ ਚੰਗੀ ਤਰ੍ਹਾਂ ਉਦੇ ਹੋਇਆ ਨੋਦਤ ਤੋਂ ਉਦੇ ਹੋਇਆ ਕਾਲ ਚੱਲਿਆ ਉਸ ਪਾਸੇ ਨੂੰ ਮਾਰਨ ਵਾਸਤੇ ਸਰਵਣ ਨੂੰ
ਨਿਰਪ ਬੈਠ ਪਤੂਵਨ ਬਾਂਧ ਜਹਾ
ਨਿਰਪ ਰਾਜਾ ਜਿਹੜਾ ਸੀ ਦਸਰਥ ਤੇ ਪਤੂਵਨ ਨਾਮ ਹੈ ਪੱਤਰਿਆਂ ਦਾ ਪੱਤਰਿਆਂ ਦੀ ਕੁੱਲੀ ਬੰਨ ਕੇ ਬੈਠਾ ਸੀ ਰਾਜਾ ਨਦੀ ਦੇ ਕਿਨਾਰੇ ਤੇ ਦਸਰਥ
ਪਵਕੰਤ ਘਟੰ ਅਤ ਨਾਦ ਹੋਵੰ
ਤੇ ਜਦੋਂ ਉਹ ਜਿਹੜਾ ਹੱਥ ਵਿੱਚ ਬਰਤਨ ਪਕੜਿਆ ਹੋਇਆ ਸੀ ਪਾਣੀ ਦੇ ਵਿੱਚ ਡਬੋਇਆ ਭਰਨ ਵਾਸਤੇ ਉਹ ਭੱਕ ਭੱਕ ਦੀ ਆਵਾਜ਼ ਹੋਈ ਜਦੋਂ
ਸੁਨ ਕਾਨ ਪਰੀ ਅਜਰਾਜ
ਸਵੰ ਅਜਰਾਜ ਠੀਕ ਹੈ ਅਜਰਾਜ ਦਾ ਸਵਯੰ ਪੁੱਤਰ ਕੌਣ ਹੈ ਦਸਰਥ ਉਹਦੇ ਕੰਨ ਵਿੱਚ ਜਦੋਂ ਆਵਾਜ਼ ਪਈ ਭੱਕ ਭੱਕ ਦੀ ਪਾਣੀ ਭਰਨ ਦੀ
ਗਹਿ ਪਾਨ ਸੋ ਬਾਣ ਹੈ ਤਾਨ ਧਨ
ਉਸ ਵੇਲੇ ਗਹਿ ਪਕੜ ਕੇ ਪਾਨ ਹੱਥ ਵਿੱਚ ਧਨਖ ਤੇ ਤੀਰ